ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਐਤਵਾਰ 7 ਅਪ੍ਰੈਲ, ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਸੁਖਬੀਰ ਬਾਦਲ ਦਾ ਦੋਸ਼, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਨਾਪਾਕ ਗੱਠਜੋੜ। ਸ਼ਮਸ਼ੇਰ ਸਿੰਘ ਦੁੱਲ ਦਾ ਹੁਸ਼ਿਆਰਪੁਰ ਅਤੇ ਦਾਵਾ, ਫਤਿਹਗੜ੍ਹ ਦੀ ਲੜਾਈ ਵਿੱਚ ਚੰਨੀ ਦੀ ਐਂਟਰੀ। ਦਿੱਲੀ ਵਿੱਚ ਬੱਚਾ ਤਸਕਰ ਨੈੱਟਵਰਕ ਦਾ ਭਾਂਡਾ ਟੁੱਟਿਆ, 7 ਗ੍ਰਿਫਤਾਰ। ਬੰਗਾਲ ਵਿੱਚ ED ਤੋਂ ਬਾਅਦ ਹੁਣ NIA ਦੀ ਟੀਮ 'ਤੇ ਹਮਲਾ। ਮਮਤਾ ਬੈਨਰਜੀ ਦਾ ਦੋਸ਼, ਭਾਜਪਾ ਦੀ ਮਦਦ ਕਰਨ ਗਈ ਸੀ ਕੌਮੀ ਜਾਂਚ ਏਜੰਸੀ। ਭਾਜਪਾ ਦਾ ਦੋਸ਼, ਕਾਨੂੰਨੀ ਵਿਵਸਥਾ ਢਹਿ ਢੇਰੀ, ਮੁੱਖ ਮੰਤਰੀ ਮਾਨ ਰਾਜਨੀਤੀ ਕਰਨ ਵਿੱਚ ਰੁੱਝੇ। ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਜ਼ੁਲਮ ਦਾ ਜਵਾਬ ਵੋਟ ਮੁਹਿੰਮ। ਪੰਜਾਬ ਦੇ ਰਾਜਪਾਲ ਨੇ ਆਖਿਆ, ਜੀਵਨ ਵਿੱਚ ਚਰਿੱਤਰਵਾਨ ਬਣੋ ਅਤੇ ਇਮਾਨਦਾਰੀ ਨਾਲ ਕੰਮ ਕਰੋ। ED ਦਾ ਦੋਸ਼, ਸੋਦੀਆ ਦੇ ਬਿਨਾਂ ਸੰਭਵ ਨਹੀਂ ਸੀ ਆਬਕਾਰੀ ਘੁਟਾਲਾ। ਹੁਣ ਖਬਰਾਂ ਦੀ ਵਿਸਥਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਅਤੇ ਰਾਜਸਥਾਨ ਦੀ ਪੁਸ਼ਕਰ ਦੇ ਵਿੱਚ ਰੈਲੀ ਕੀਤੀ, ਗਾਜ਼ੀਆਬਾਦ ਵਿੱਚ ਰੋਡ ਸ਼ੋਅ ਕੀਤਾ। ਦੂਜੇ ਪਾਸੇ ਰਾਜਸਥਾਨ ਦੇ ਜੈਪੁਰ ਵਿੱਚ ਕਾਂਗਰਸ ਨੇਤਾ ਸੋਨੀਆ ਗਾਂਧੀ, ਪਾਰਟੀ ਦੇ ਪ੍ਰਧਾਨ ਮਲਕਰਜਨ ਖੜਗੇ ਅਤੇ ਪ੍ਰਿੰਕਾ ਗਾਂਧੀ ਨੇ ਵੀ ਇੱਕ ਰੈਲੀ ਕੀਤੀ। ਪ੍ਰਧਾਨ ਮੰਤਰੀ ਨੇ ਗਾਜ਼ੀਆਬਾਦ ਦੇ ਮਾਲੀਵਾੜਾ ਚੌਕ ਤੋਂ ਚੌਧਰੀ ਮੌੜ ਤੱਕ ਰੋਡ ਸ਼ੋਅ ਕੀਤਾ। ਉਹਨਾਂ ਆਖਿਆ ਕਿ ਆਜ਼ਾਦੀ ਦੀ ਲੜਾਈ ਵਾਲੀ ਕਾਂਗਰਸ ਦਹਾਕਿਆਂ ਪਹਿਲਾਂ ਸਮਾਪਤ ਹੋ ਚੁੱਕੀ ਹੈ। ਹੁਣ ਜਿਹੜੀ ਕਾਂਗਰਸ ਹੈ, ਉਸਦੇ ਕੋਲ ਨਾ ਨੀਤੀਆਂ ਨਾ ਦ੍ਰਿਸ਼ਟੀ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਉਹ ਸੋਚ ਝਲਕਦੀ ਹੈ ਜੋ ਆਜ਼ਾਦੀ ਦੇ ਅੰਦੋਲਨ ਦੇ ਸਮੇਂ ਮੁਸਲਿਮ ਲੀਗ ਵਿੱਚ ਸੀ। ਉਹਨਾਂ ਆਖਿਆ ਕਿ ਵਿਰੋਧੀ ਧਿਰ INDIA ਦਾ ਟੀਚਾ ਸੱਤਾ ਵਿੱਚ ਆ ਕੇ ਕਮਿਸ਼ਨ ਬਣਾਉਣਾ ਹੈ। ਪੁਸ਼ਕਰ ਵਿੱਚ ਉਹਨਾਂ ਆਖਿਆ ਕਿ ਕਾਂਗਰਸ ਜਿੱਥੇ ਰਹਿੰਦੀ ਹੈ ਉੱਥੇ ਵਿਕਾਸ ਨਹੀਂ ਹੋ ਸਕਦਾ। ਕਾਂਗਰਸ ਲਈ ਇਹ ਕਿਹਾ ਜਾ ਸਕਦਾ ਕਿ ਇੱਕ ਤਾਂ ਕਰੇਲਾ, ਦੂਜਾ ਨਿੰਮ ਚੜਿਆ, ਇੱਕ ਤਾਂ ਪਰਿਵਾਰਵਾਦੀ ਪਾਰਟੀਆਂ ਅਤੇ ਦੂਜਾ ਉਨੀਆਂ ਹੀ ਭ੍ਰਿਸ਼ਟਾਚਾਰੀ। ਮੋਦੀ ਨੇ ਇਹਨਾਂ ਦੀ ਲੁੱਟ ਦੀ ਦੁਕਾਨ ਦਾ ਸ਼ਟਰ ਗਰਾ ਦਿੱਤਾ, ਇਸ ਲਈ ਇਹ ਬੁਖਲਾਏ ਹੋਏ ਨੇ। ਜੈਪੁਰ ਦੀ ਰੈਲੀ ਵਿੱਚ ਕਾਂਗਰਸ ਦੇ ਨੇਤਾ ਸੋਨੀਆ ਗਾਂਧੀ ਨੇ ਆਖਿਆ ਕਿ ਅੱਜ ਸਾਡਾ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ, ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਸਿਰਫ ਚੰਦ ਲੋਕਾਂ ਦੀ ਜੰਗੀਰ ਨਹੀਂ, ਇਹ ਦੇਸ਼ ਸਾਨੂੰ ਸਾਰਿਆਂ ਦੀ ਹੈ। ਉਹਨਾਂ ਆਖਿਆ ਕਿ ਇਸ ਨੂੰ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਅਤੇ ਵਿਰੋਧੀ ਧਿਰ ਨੇਤਾਵਾਂ ਨੂੰ ਡਰਾਉਣ ਦੇ ਲਈ ਹੱਥਕੰਡੇ ਅਪਣਾਏ ਜਾ ਰਹੇ ਹੈ। ਪ੍ਰਿੰਕਾ ਗਾਂਧੀ ਨੇ ਆਖਿਆ ਕਿ BJP ਦੇ ਸ਼ਾਸਨ ਵਿੱਚ ਵਿਰੋਧੀ ਧਿਰ ਦੇ ਹਮਲੇ ਹੋ ਰਹੇ, ਉਹ ਭ੍ਰਿਸ਼ਟ ਲੋਕਾਂ ਨੂੰ ਆਪਣੀ ਪਾਰਟੀ ਵਿੱਚ ਲੈ ਰਹੇ ਹੈ। ਇਸ ਤੋਂ ਬਾਅਦ ਕੋਈ ਵੀ ਇਸ ਮਾਮਲੇ ਨੂੰ ਨਹੀਂ ਉਠਾਉਂਦਾ। BJP ਦੇ ਨੇਤਾ, ਪ੍ਰਧਾਨ ਮੰਤਰੀ ਮੋਦੀ ਜੀ ਇੱਕ ਖੋਖਲੇ ਸੰਸਾਰ ਵਿੱਚ ਰਹਿ ਰਹੇ ਹੈ, ਵਾਜੇ ਗਾਜਿਆਂ ਵਿੱਚ, ਸ਼ੋਹਰਤ ਵਿੱਚ ਸਿਰਫ ਇੱਕ ਚੰਗਾ ਚੰਗਾ ਦਿਖਦਾ ਅਤੇ ਦੇਸ਼ ਦੀ ਜਿੰਨੀ ਵੀ ਜਾਇਦਾਦ ਹੈ ਉਹਨਾਂ ਨੂੰ ਵੱਡੇ ਵੱਡੇ ਉਦਯੋਗਪਤੀਆਂ ਨੂੰ ਸੌਂਪ ਦਿੱਤਾ ਜਾਂਦਾ। ਕਿਸਾਨ 10,000 ਦੇ ਕਰਜ਼ੇ ਲਈ ਆਤਮ ਹੱਤਿਆ ਕਰ ਲੈਂਦੇ ਨੇ। ਕੇਂਦਰੀ ਜਾਂਚ ਬਿਊਰੋ ਨੇ ਦਿੱਲੀ NCR ਵਿੱਚ ਬੱਚਿਆਂ ਦੀ ਖਰੀਦੋ ਫਰੋਖਤ ਕਰਨ ਵਾਲੇ ਗੈਂਗ ਦਾ ਭਾਂਡਾ ਭੰਨਿਆ। CBI ਨੇ ਦਿੱਲੀ ਅਤੇ ਸੋਨੀਪਤ ਵਿੱਚ 7 ਜਗ੍ਹਾ 'ਤੇ ਰੇਡ ਕੀਤੀ, ਜਿੱਥੇ 3 ਨਵੇਂ ਜੰਮੇ ਬੱਚਿਆਂ ਨੂੰ ਤਸਕਰਾਂ ਤੋਂ ਰੈਸਕਿਊ ਕੀਤਾ ਗਿਆ। ਇਹਨਾਂ ਵਿੱਚ 2 ਲੜਕੇ ਹੈ, ਜਿਨ੍ਹਾਂ ਵਿੱਚ ਇੱਕ 1.5 ਦਿਨ ਦਾ, ਦੂਜਾ 15 ਦਿਨ ਦਾ। ਇੱਕ ਬੱਚੀ ਕਰੀਬ ਮਹੀਨੇ ਭਰ ਦੀ ਹੈ। CBI ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ, ਇਹਨਾਂ ਵਿੱਚੋਂ 5 ਔਰਤਾਂ ਸ਼ਾਮਲ ਨੇ। CBI ਨੇ 10 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਦਿੱਲੀ NCR ਵਿੱਚ ਇੱਕ ਗੈਂਗ ਬੱਚੇ ਦੀ ਤਸਕਰੀ ਵਿੱਚ ਸ਼ਾਮਲ ਹੈ। ਉਹ ਗਰੀਬ ਮਾਤਾ ਪਿਤਾ ਅਤੇ ਸੈਰੋਗੇਟ ਮਦਰ ਤੋਂ 2 ਤੋਂ 3 ਲੱਖ ਰੁਪਏ ਵਿੱਚ ਬੱਚਾ ਖਰੀਦਦਾ ਅਤੇ ਫਿਰ 4 ਤੋਂ 6 ਲੱਖ ਰੁਪਏ ਵਿੱਚ ਜਾਂ ਇਸ ਤੋਂ ਵੀ ਜ਼ਿਆਦਾ ਕੀਮਤ 'ਤੇ ਜ਼ਰੂਰਤਮੰਦ ਜੋੜੇ ਨੂੰ ਵੇਚ ਰਿਹਾ। CBI ਨੇ ਫੜੇ ਗਏ ਸਾਰੇ ਦੋਸ਼ੀਆਂ ਦੇ ਮੋਬਾਈਲ ਫੋਨ, ਲੈਪਟੋਪ ਸਮੇਤ 5.5 ਲੱਖ ਰੁਪਏ ਅਤੇ ਹੋਰ ਗਜਟ ਅਤੇ ਦਸਤਾਵੇਜ਼ ਜ਼ਬਤ ਕੀਤੇ। CBI ਦੀ ਹਾਲੇ ਜਾਂਚ ਜਾਰੀ ਹੈ। ਬੱਚਿਆਂ ਦੀ ਤਸਕਰੀ ਕਰਨ ਵਾਲਾ ਇਹ ਗੈਂਗ ਕੇਵਲ ਦਿੱਲੀ NCR ਵਿੱਚ ਨਹੀਂ ਬਲਕਿ ਪੰਜਾਬ, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਫੈਲਿਆ। ਗ੍ਰਿਫਤਾਰ ਦੋਸ਼ੀਆਂ ਵਿੱਚੋਂ ਦਿੱਲੀ ਦੀ ਇੰਦੂ ਪਵਾਰ, ਪੂਜਾ ਕਸ਼ਯਪ, ਰੀਤੂ, ਅੰਜਲੀ, ਕਵਿਤਾ ਅਤੇ ਅਸਲਮ ਸ਼ਾਮਲ ਨੇ। ਜਦਕਿ ਨੀਰਜ ਸੋਨੀਪਤ ਦਾ ਰਹਿਣ ਵਾਲਾ, ਨੀਰਜ ਇੱਕ ਹਸਪਤਾਲ ਵਿੱਚ ਵਾਰਡ ਬੁਆਏ ਆ, ਇਸ ਦੇ ਨਾਲ ਹੀ ਇੰਦੂ ਵੀ ਕੰਮ ਕਰਦੀ। ਦੋਸ਼ ਹੈ ਕਿ ਗੈਂਗ ਸੋਸ਼ਲ ਮੀਡੀਆ 'ਤੇ ਨਿਰਸੰਤਾਨ ਜੋੜੇ ਨਾਲ ਕਨੈਕਟ ਕਰਦਾ, ਬੱਚਾ ਗੋਦ ਲੈਣ ਦੇ ਇੱਛੁਕ ਲੋਕਾਂ ਨੂੰ ਆਪਣੇ ਸਿੰਡੀਕੇਟ ਦੇ ਜ਼ਰੀਏ ਬੱਚਾ ਵੇਚਦਾ ਸੀ। ਸੰਜੇ ਸਿੰਘ ਨੇ ਆਖਿਆ ਕਿ ਤਿਹਾੜ ਜੇਲ੍ਹ ਦੇ 6 ਮਹੀਨਿਆਂ ਨੇ ਮਨੋਬਲ ਵਧਾਇਆ। ਉਹਨਾਂ ਆਖਿਆ ਕਿ ਸਾਡੀ ਅੱਗੇ ਦੀ ਲੜਾਈ ਨੂੰ ਮਜ਼ਬੂਤ ਕੀਤਾ। ਉਹਨਾਂ ਆਖਿਆ ਕਿ ਚੋਣਾਂ ਦੇ ਸਮੇਂ ਕੋਈ ਵੀ ਐਸੀ ਕਾਰਵਾਈ ਨਹੀਂ ਕਰਦਾ ਕਿ ਮੁੱਖ ਮੰਤਰੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਵੇ। ਕਿਸੇ ਪਾਰਟੀ ਕਾਂਗਰਸ ਦਾ ਖਾਤਾ ਸੀਜ ਕਰ ਦਿਓ, ਐਸਾ ਉਹ ਕਰਦੇ ਆ ਜੋ ਚੋਣਾਂ ਹਾਰ ਰਹੇ ਹੁੰਦੇ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਚੋਣਾਂ ਹਾਰ ਰਹੇ ਅਤੇ ਹਤਾਸ਼ ਵਿੱਚ ਨੇ, ਇਹੀ ਕਾਰਨ ਹੈ ਕਿ ਐਸੇ ਕੰਮ ਕਰ ਰਹੇ ਆ। ਲੇਕਿਨ ਜਨਤਾ 2024 ਵਿੱਚ ਭਾਜਪਾ ਨੂੰ ਜਵਾਬ ਦੇਵੇਗੀ। ਚੋਣਾਂ ਦੀ ਰਣਨੀਤੀ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ। ਉਹਨਾਂ ਆਖਿਆ ਕਿ ਕੁਝ ਜਗ੍ਹਾ 'ਤੇ ਚੋਣ ਪ੍ਰਚਾਰ ਸ਼ੁਰੂ ਹੋ ਗਿਆ। ਦਿੱਲੀ, ਪੰਜਾਬ, ਗੁਜਰਾਤ ਸਮੇਤ ਜਿੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲੜ ਰਹੇ ਹੈ ਉੱਥੇ ਉਹਨਾਂ ਨੂੰ ਜਿਤਾਉਣ ਦਾ ਯਤਨ ਕਰਨਗੇ। ਉੱਧਰ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਰਣਨੀਤੀ 'ਤੇ ਕੰਮ ਕਰਨਗੇ। ਉਹਨਾਂ ਆਖਿਆ ਕਿ ਅੱਜ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ ਮੁੱਦਾ, ਚੰਦ ਪੂੰਜੀਪਤੀਆਂ ਦਾ ਲੱਖਾਂ ਕਰੋੜਾਂ ਰੁਪਏ ਮਾਫ਼ ਕਰਨ ਦਾ ਮੁੱਦਾ, 82 ਕਰੋੜ ਲੋਕਾਂ ਨੂੰ 5 ਕਿਲੋ ਰਾਸ਼ਨ 'ਤੇ ਰੱਖਿਆ ਗਿਆ, 1 ਪੂੰਜੀਪਤੀ ਨੂੰ ਸਭ ਕੁਝ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ਼ ਅੱਜ ਆਮ ਆਦਮੀ ਪਾਰਟੀ ਸਮੂਹਕ ਵਰਤ ਰੱਖੇਗੀ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਕਿ ਦਿੱਲੀ ਦੇ ਜੰਤਰ ਮੰਤਰ ਅਤੇ ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਪਾਰਟੀ ਦੇ ਵਿਧਾਇਕ, ਮੰਤਰੀ, ਮੈਂਬਰ ਪਾਰਲੀਮੈਂਟ, ਕੌਂਸਲਰ ਅਤੇ ਅਹੁਦੇਦਾਰ ਜਨਤਾ ਦੇ ਨਾਲ ਵਰਤ ਰੱਖਣਗੇ। ਅਦਾਲਤ ਨੇ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਕਥਿਤ ਘੁਟਾਲੇ ਨਾਲ ਜੁੜੇ ਮਨੀ ਲੈਂਡਰਿੰਗ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 18 ਅਪ੍ਰੈਲ ਤੱਕ ਵਧਾ ਦਿੱਤੀ। ਈਡੀ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਦਾ ਅਦਾਲਤ ਵਿੱਚ ਵਿਰੋਧ ਕੀਤਾ। ਦਲੀਲ ਦਿੱਤੀ ਕਿ ਸਿਸੋਦੀਆ ਸਮੇਤ ਕਈ ਲੋਕ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮੁਕੱਦਮੇ ਵਿੱਚ ਦੇਰੀ ਕਰਨ ਲਈ ਜਾਣਬੁੱਝ ਕੇ ਕੋਸ਼ਿਸ਼ਾਂ ਕਰ ਰਹੇ ਨੇ। ਈਡੀ ਦੇ ਵਿਸ਼ੇਸ਼ ਵਕੀਲ ਜੋਹੇਬ ਹੁਸੈਨ ਨੇ ਦਲੀਲ ਦਿੱਤੀ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਮਾਮਲੇ ਵਿੱਚ 31 ਦੋਸ਼ੀਆਂ ਵੱਲੋਂ ਕੁੱਲ 95 ਅਰਜ਼ੀਆਂ ਦਾਇਰ ਕੀਤੀਆਂ, ਜਿਨ੍ਹਾਂ ਵਿੱਚ ਕੁਝ ਦੀਆਂ ਮੰਗਾਂ ਇੱਕੋ ਵਰਗੀਆਂ ਅਤੇ ਕੁਝ ਦੀਆਂ ਟੁਕੜੇ ਵਿੱਚ। ਮੌਜੂਦਾ ਦੋਸ਼ੀ ਸਿਸੋਦੀਆ ਨੇ 6 ਅਰਜ਼ੀਆਂ ਦਿੱਤੀਆਂ। ਉਹਨਾਂ ਆਖਿਆ ਕਿ ਇਹ ਸਾਰੇ ਬਹੁਤ ਹਲਕੀਆਂ ਅਰਜ਼ੀਆਂ ਨੇ ਅਤੇ ਇਹਨਾਂ ਵਿੱਚ ਕੇਵਲ ਸਮੇਂ ਦੀ ਬਰਬਾਦੀ ਹੈ। ਹੁਸੈਨ ਨੇ ਅਦਾਲਤ ਨੂੰ ਆਖਿਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਦੇਰੀ ਹੋਈ ਤਾਂ ਇਹ ਦੋਸ਼ੀਆਂ ਦੀ ਵਜ੍ਹਾ ਦੇ ਨਾਲ ਹੋਏਗੀ, ਨਾ ਕਿ ਈਡੀ ਦੇ ਪੱਖ ਦੀ ਵਜ੍ਹਾ ਨਾਲ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਗਰਾਉਂ ਪਹੁੰਚੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਨਾਂ ਵਿਚਕਾਰ ਨਾਪਾਕ ਗੱਠਜੋੜ ਹੈ। ਦਿੱਲੀ ਦੀਆਂ ਪਾਰਟੀਆਂ ਹਮੇਸ਼ਾ ਪੰਜਾਬੀਆਂ ਦੇ ਨਾਲ ਭੇਦਭਾਵ ਕਰਨ ਲਈ ਜਾਣੀਆਂ ਜਾਂਦੀਆਂ ਹੈ। ਸੂਬੇ ਵਿੱਚ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ ਅਤੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਾਗਰਿਕ ਸੁਵਿਧਾਵਾਂ ਦੀ ਕਮੀ ਹੈ। ਉਹਨਾਂ ਆਖਿਆ ਕਿ ਪੰਜਾਬ ਵਿੱਚ ਦਿਖਾਵਟੀ ਲੜਾਈ ਦੇ ਜ਼ਰੀਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨਾਂ ਪਾਰਟੀਆਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਕਾਂਗਰਸ ਨਾਲ ਮੰਚ ਸਾਂਝਾ ਕਰ ਰਹੇ ਹਨ। ਨੌਜਵਾਨ ਨਸ਼ਿਆਂ ਵਿੱਚ ਜੀਵਨ ਬਰਬਾਦ ਕਰ ਰਹੇ ਨੇ। ਕਾਨੂੰਨੀ ਵਿਵਸਥਾ ਢਹਿ ਢੇਰੀ ਹੋਣ ਕਰਕੇ ਗੈਂਗਸਟਰ ਰਾਜ ਅਤੇ ਜਬਰਨ ਵਸੂਲੀ ਦਾ ਫੈਲਾਅ ਹੋ ਰਿਹਾ ਹੈ, ਜਿਸ ਦੇ ਕਰਕੇ ਪੂੰਜੀ ਦੂਜੇ ਸੂਬਿਆਂ ਵਿੱਚ ਜਾ ਰਹੀ ਹੈ। ਕਾਂਗਰਸ ਵਿੱਚ ਲੋਕ ਸਭਾ ਚੋਣਾਂ ਲਈ ਟਿਕਟਾਂ ਦੇ ਦਾਅਵੇਦਾਰਾਂ ਵਿਚਕਾਰ ਲੜਾਈ ਨੇ ਹੁਣ ਨਵਾਂ ਮੋੜ ਲੈ ਲਿਆ। ਫਤਿਹਗੜ੍ਹ ਸਾਹਿਬ ਸੀਟ ਤੋਂ ਦਾਅਵੇਦਾਰਾਂ ਵਿੱਚੋਂ ਇੱਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਅਨੁਸੂਚਿਤ ਜਾਤੀ ਦਾ ਵੱਡਾ ਚਿਹਰਾ ਸ਼ਮਸ਼ੇਰ ਸਿੰਘ ਦੁੱਲੋ ਨੇ ਖੁਦ ਨੂੰ ਵੱਖਰਾ ਕਰ ਲਿਆ। ਦੁੱਲੋ ਨੇ ਹੁਣ ਹੁਸ਼ਿਆਰਪੁਰ ਦੀ ਸੀਟ 'ਤੇ ਦਾਅਵਾ ਠੋਕਿਆ। ਪਿਛਲੀਆਂ ਦੋ ਚੋਣਾਂ ਵਿੱਚ ਇਸੇ ਸੀਟ ਤੋਂ ਜਿੱਤ ਚੁੱਕੇ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਦੁੱਲੋ 'ਤੇ ਦਾਅ ਖੇਡ ਸਕਦੀ ਹੈ। ਇਸੇ ਦੇ ਨਾਲ ਫਤਿਹਗੜ੍ਹ ਸਾਹਿਬ ਸੀਟ ਦੀ ਲੜਾਈ ਵਿੱਚ ਇੱਕ ਨਵਾਂ ਹੁਣ ਮੋੜ ਆ ਗਿਆ। ਵੱਡੇ ਚਿਹਰੇ ਦੀ ਐਂਟਰੀ ਨਾਲ ਰਾਜਨੀਤੀ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਇਸ ਸੀਟ 'ਤੇ ਉਤਾਰ ਕੇ ਖੇਡ ਸਕਦੀ ਹੈ। ਉੱਧਰ ਫਤਿਹਗੜ੍ਹ ਸਾਹਿਬ ਤੋਂ ਹੋਰਨਾਂ ਦਾਅਵੇਦਾਰਾਂ ਵਿੱਚੋਂ ਵੀ ਆਪਣੇ ਪੈਰੋਕਾਰਾਂ ਨਾਲ ਸੰਪਰਕ ਬਣਾ ਰੱਖਿਆ। ਡਾਕਟਰ ਅਮਰ ਸਿੰਘ ਦਿੱਲੀ ਵਿੱਚ ਡਟੇ ਹੋਏ ਨੇ ਅਤੇ ਪਾਰਟੀ ਵਿੱਚ ਆਪਣੇ ਸੰਪਰਕ ਦੇ ਜ਼ਰੀਏ ਹਾਈਕਮਾਨ ਨੂੰ ਪ੍ਰਭਾਵਿਤ ਕਰਨ ਵਿੱਚ ਲੱਗੇ ਹੋਏ ਨੇ। ਪਾਰਟੀ ਵੱਲੋਂ ਲਈ ਗਈ ਗਰਾਊਂਡ ਰਿਪੋਰਟ ਵਿੱਚ ਡਾਕਟਰ ਅਮਰ ਸਿੰਘ ਦੀ ਸਥਿਤੀ ਕਮਜ਼ੋਰ ਦੱਸੀ ਜਾ ਰਹੀ ਹੈ। ਇਸ ਕਰਕੇ ਉਹਨਾਂ ਲਈ ਇਸ ਵਾਰ ਟਿਕਟ ਲੈਣਾ ਸੌਖਾ ਕੰਮ ਨਹੀਂ। ਇਹੀ ਵਜ੍ਹਾ ਕਿ ਅਮਰ ਸਿੰਘ ਇਸ ਤੋਂ ਥੋੜ੍ਹੀ ਜਿਹੀ ਢਿੱਲ ਨਹੀਂ ਛੱਡ ਰਹੇ। ਪਿਛਲੇ ਕੁਝ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਅਤੇ ਇਸ ਦੇ ਕਰੀਬੀ ਦੇ ਨੇਤਾ ਨੇ ਪਾਰਟੀ ਛੱਡੀ। ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਭਾਜਪਾ ਦੀ ਟਿਕਟ 'ਤੇ ਲੁਧਿਆਣਾ ਤੋਂ ਇਸੇ ਪਰਿਵਾਰ ਦੇ ਨਜ਼ਦੀਕੀ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ। ਫਤਿਹਗੜ੍ਹ ਸਾਹਿਬ ਸੀਟ ਤੋਂ 4 ਵਿਧਾਨ ਸਭਾ ਹਲਕੇ ਪਾਇਲ, ਖੰਨਾ, ਸਮਰਾਲਾ ਅਤੇ ਸਾਹਨੇਵਾਲ 'ਤੇ ਬਿੱਟੂ ਦੇ ਪਰਿਵਾਰ ਨੇ ਮਜ਼ਬੂਤੀ ਫੜੀ ਆ। ਅਜਿਹੇ ਵਿੱਚ ਇਹਨਾਂ ਵੋਟਾਂ ਨੂੰ ਕਿਸੇ ਹੋਰ ਪਾਰਟੀ ਵਿੱਚ ਜਾਣ ਦੇ ਖਤਰੇ ਦੇ ਚੱਲਦਿਆਂ ਕਾਂਗਰਸ ਇਸ ਪਰਿਵਾਰ ਦੇ ਇੱਕ ਹੋਰ ਨਜ਼ਦੀਕੀ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੂੰ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇਣ 'ਤੇ ਵਿਚਾਰ ਕਰ ਰਹੀ ਹੈ। ਪੰਜਾਬ ਦੀਆਂ ਟਿਕਟਾਂ 'ਤੇ ਵਿਚਾਰ ਲਈ ਪਹਿਲਾਂ 7 ਅਪ੍ਰੈਲ ਨੂੰ ਦਿੱਲੀ ਵਿੱਚ ਕਾਂਗਰਸ ਦੀ ਮੀਟਿੰਗ ਹੋਣੀ ਸੀ, ਫਿਲਹਾਲ ਇਸ ਨੂੰ ਟਾਲ ਦਿੱਤਾ। ਇਹ ਮੀਟਿੰਗ ਹੁਣ 10 ਅਪ੍ਰੈਲ ਨੂੰ ਹੋਏਗੀ। ਇਸ ਦੇ ਪਿੱਛੇ ਕਾਰਨ ਸੂਬੇ ਦੀ ਚੋਣ ਆਖਰੀ ਗੇੜ ਵਿੱਚ ਹੋਣਾ ਅਤੇ ਸੂਬੇ ਨੂੰ ਲੈ ਕੇ ਹਾਲੇ ਹੋਰ ਗਰਾਊਂਡ ਰਿਪੋਰਟ ਹਾਸਲ ਕਰਨਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਕਾਂਗਰਸ ਖੁਦ ਨੂੰ ਸੂਬੇ ਵਿੱਚ ਜ਼ਿਆਦਾ ਮਜ਼ਬੂਤ ਬਣ ਰਹੀ ਹੈ। ਅਜਿਹੇ ਵਿੱਚ ਉਹ ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਪੂਰੀ ਸੂਚੀ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਬਾਅਦ ਹੀ ਸਾਰੇ ਸਮੀਕਰਨ 'ਤੇ ਵਿਚਾਰ ਕਰਕੇ ਟਿਕਟ ਦੀ ਵੰਡ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ 2-3 ਦਿਨਾਂ ਦੌਰਾਨ ਬਾਕੀ ਦੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ਉਹਨਾਂ ਆਖਿਆ ਕਿ ਲੋਕ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਹੋਏਗਾ। ਲੁਧਿਆਣੇ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਜਾਣ 'ਤੇ ਟਕਸਾਲੀ ਭਾਜਪਾ ਵਰਕਰ ਨਾਰਾਜ਼ ਹੈ। ਰਵਨੀਤ ਬਿੱਟੂ ਦਾ ਭਾਜਪਾ ਵਿੱਚ ਅੰਦਰ ਖਾਤੇ ਵਿਰੋਧ ਹੋ ਰਿਹਾ। ਸੋਸ਼ਲ ਮੀਡੀਆ 'ਤੇ ਕਈ ਭੜਾਸ ਕੱਢ ਰਹੇ ਨੇ। ਲੁਧਿਆਣੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਦਰਮਿਆਨ ਹੀ ਹੁਣ ਤੱਕ ਮੁਕਾਬਲਾ ਰਿਹਾ। ਇੱਕ ਵਾਰ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਬਾਜ਼ੀ ਮਾਰੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਾ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਸਾਜਿਸ਼ ਘੜਨ ਦੇ ਦੋਸ਼ ਲਾਏ ਨੇ। ਉਹਨਾਂ ਆਖਿਆ ਕਿ ਮੁੱਖ ਮੰਤਰੀ ਨੇ ਇੱਕ ਚੈਨਲ ਦੇ ਇੰਟਰਵਿਊ ਵਿੱਚ ਮੰਨਿਆ ਕਿ ਪੰਜਾਬ ਸਰਕਾਰ ਵੱਲੋਂ ਕਾਂਗਰਸ ਸਰਕਾਰ ਸਮੇਂ ਮਜੀਠੀਆ ਖਿਲਾਫ਼ ਦਰਜ ਕੀਤੇ ਪੁਰਾਣੇ ਝੂਠੇ ਕੇਸ ਦੀ ਫਾਈਲ ਮੁੜ ਖੋਲ੍ਹੀ ਜਾ ਰਹੀ। ਉਹਨਾਂ ਆਖਿਆ ਕਿ ਅਕਾਲੀ ਆਗੂ ਨੂੰ ਨਸ਼ਾ ਤਸਕਰੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸੂਬਾ ਸਰਕਾਰ ਕਾਮਯਾਬ ਨਹੀਂ ਹੋ ਸਕੀ। ਇਸ ਦੇ ਨਾਲ ਹੀ ਅਦਾਲਤ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ। ਉਹਨਾਂ ਆਖਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣਬੁੱਝ ਕੇ ਪਿਛਲੀ ਸਰਕਾਰ ਵੇਲੇ ਦਰਜ ਝੂਠੇ ਕੇਸ ਨੂੰ ਖੋਲ੍ਹਣ ਜਾ ਰਹੀ ਹੈ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਜੀਠੀਆ ਖਿਲਾਫ਼ ਕੇਸ ਵਿੱਚ ਵਾਰ ਵਾਰ SIT ਬਣਾਉਣ ਦਾ ਗਠਨ ਕਰਨ ਦੇ ਬਾਵਜੂਦ ਕੋਈ ਸਬੂਤ ਨਹੀਂ ਮਿਲਿਆ। ਪਰ ਹੁਣ ਮਜੀਠੀਆ ਦੇ ਅਕਸ ਨੂੰ ਖੂਰਾ ਲਾਉਣ ਲਈ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਅਜਿਹੀ ਚਾਰਾਜੋਈ ਕੀਤੀ ਜਾ ਰਹੀ ਹੈ। 137 ਕਰੋੜ ਰੁਪਏ ਦੇ ਅਮਰੂਦ ਬਾਗ ਘੁਟਾਲੇ ਮਾਮਲੇ ਵਿੱਚ ਦੋਸ਼ੀ ਫਿਰੋਜ਼ਪੁਰ ਦੇ DC IAS ਰਾਜੇਸ਼ ਧਮਾਨ ਦੀਆਂ ਮੁਸ਼ਕਲਾਂ ਵੱਧ ਗਈਆਂ। IAS ਧਮਾਨ 'ਤੇ ਹੁਣ 30 ਸਾਲ ਪਹਿਲਾਂ ਰਾਜਪੁਰਾ ਵਿੱਚ ਨਾਜਾਇਜ਼ ਰੂਪ ਵਿੱਚ ਪੰਚਾਇਤ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਕਾਰਵਾਈ ਤੇਜ਼ ਹੋ ਗਈ। ਪਟਿਆਲਾ ਦੇ DC ਸ਼ੌਕਤ ਅਹਿਮਦ ਪਰੇ ਨੇ ਮਾਮਲੇ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਹੈ। IAS ਦੇ ਮਾਨ ਦੇ ਦੋਸ਼ ਹੈ ਕਿ ਉਹਨਾਂ ਰੈਵਨਿਊ ਵਿਭਾਗ ਦੇ 7 ਹੋਰ ਅਧਿਕਾਰੀਆਂ ਨਾਲ ਮਿਲੀ ਭੋਗਤ ਕਰਕੇ ਰਾਜਪੁਰਾ ਦੀ 13,320 ਵਰਗ ਗਜ ਪੰਚਾਇਤੀ ਜ਼ਮੀਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੱਤਾ ਸੀ। ਇਸ ਪੂਰੇ ਮਾਮਲੇ ਵਿੱਚ ਬਣਾਈ ਗਈ ਜਾਂਚ ਕਮੇਟੀ ਦੇ ਅਫਸਰਾਂ ਮੁਤਾਬਕ ਪੰਚਾਇਤੀ ਜ਼ਮੀਨ ਵੇਚੇ ਜਾਣ ਦੇ ਮਾਮਲੇ ਦੇ ਸਬੂਤ ਮਿਲੇ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰੇਗੀ। DC ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਰਿਪੋਰਟ ਅੱਗੇ ਦੀ ਕਾਰਵਾਈ ਲਈ ਵਿੱਤ ਕਮਿਸ਼ਨਰ ਰੈਵਨਿਊ ਨੂੰ ਭੇਜ ਦਿੱਤੀ ਹੈ। ਜਾਂਚ ਰਿਪੋਰਟ ਦੀ ਮੰਨੀ ਹੈ ਤਾਂ IAS ਧਮਾਨ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਉਹਨਾਂ ਵਿੱਚ ਸਾਲ 1991 ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਵਲਟੋਆ ਵਿੱਚ ਪ੍ਰੇਮ ਵਿਆਹ ਤੋਂ ਖਫਾ ਨੌਜਵਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁੱਟਮਾਰ ਕਰਕੇ ਨੌਜਵਾਨ ਦੀ ਮਾਤਾ ਨੂੰ ਅਰਧਨਗਨ ਕਰਕੇ ਕਮਾਉਣ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਲੜਕੀ ਦੀ ਮਾਂ ਕੁਲਵਿੰਦਰ, ਉਸ ਦੇ ਭਰਾ ਸ਼ਰਨਜੀਤ ਸਿੰਘ, ਗੁਰਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਮਿੱਤਰ ਸਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਵਿੱਚ ਪੁਲਿਸ ਨੇ ਵਾਰਦਾਤ ਵਿੱਚ ਇਸਤੇਮਾਲ ਕੀਤਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ। ਦੋਸ਼ੀਆਂ ਦਾ ਰਿਮਾਂਡ 'ਤੇ ਲੈਣ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਮਹਿਲਾ ਨਾਲ ਕੁੱਟਮਾਰ ਕਰਕੇ ਉਸ ਦੇ ਕੱਪੜੇ ਪਾੜ ਕੇ ਘੁਮਾਉਣ ਅਤੇ ਉਸ ਦਾ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਗੰਭੀਰਤਾ ਨਾਲ ਨੋਟਿਸ ਲਿਆ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਅਰਧ ਸੈਨਿਕ ਬਲਾਂ ਦੀ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤੀ ਦੇ ਬਾਵਜੂਦ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨ ਤਾਰਨ ਰੋਡ ਸਥਿਤ ICIC ਬੈਂਕ ਦੀ ਸ਼ਾਖਾ ਵਿੱਚੋਂ 12 ਲੱਖ ਰੁਪਏ ਲੁੱਟ ਲਏ ਜਾਣ ਦੀ ਘਟਨਾ ਵਾਪਰੀ ਹੈ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।